सत नाम वाहिगुरु साहिब जीओ जो बोलाए त्यों बोलिए जहाँ आप बोलाए सोए गुरमुख बानी ब्रह्म है शब्द मिलावा होए कहाँ बुद्ध प्रभ तुच्छ हमारी बरन सके मेहमा जो तिहारी हम न सकत कार सिफत तुम्हारी आप ले हो तुम आप ले हो तुम कथा सुधारी गुरगद्दी गुर सिंहासन ते प्रकाशमान सुभाईमान शतर चवर तखर दे मालक तमाम संसार नू जीवन जाच सिखावन हारे सतगुरु पुले पटके अटके तिन्ना दी भूल भुलैया तिन्ना दी भटकना ते तिन्ना दा अटकना मिटावन हारे सतगुरु धन श्री गुरु ग्रंथ साहिब जी जिन्हां दी पावन चरण शरण विच आके गुरुद्वारा श्री बंगला साहिब जी विखे आके अपना मस्तु चुकाया इस शरीर दा रोम रोम पवित्र करन दे लई गुर संगत दा अमोलक जिहा खजाना गुर शब्द कीर्तन ते गुर शब्द विचार नाल अपने कन्ना दी श्रोत राही इस पावन अमृत बचना नू सुनिया हिरदे विच टिकावन दे लई जोदड़ी कीती इस ढंग नाल जीवन चलावन दे लई सतगुरु दी असीस लैन दे यतन कर दिया गुर चरणा च जुड़ बैठे अते टैम टीवी चढ़दी कला चैनल दे राही जुड़ बैठे समूह गुरु सवारियां नू बड़े अदब सत्कार सहित हाथ जोड़ के गुर फतेह दी सांझ लई बेनती करदा हाँ जी सारे आखो वाहिगुरु जी का खालसा वाहिगुरु जी की फतेह धन गुरु तेग बहादुर पातशाह एक ऐसा उपदेश जो श्लोक महला नावां दे सरलेख हेठ सानू दे रहे ने जिन्हां दे उस पावन उपदेश दा पाठ गुरु घर दे अति सत्कारयोग ग्रंथी साहिबान जी सिंह साहिब जी ने आप जी नू शरवण करवाए ने आओ साहिब बख्शिश करन ए पावन साहिब दी अमृत बाणी नू विचार सकीए तो पहला एक बारी अपने भले लई अते सर्वत दे भले लई सारे आखो सतनाम वाहे गुरु वाहे गुरु वाहे गुरु झूठ मान कहाँ करे जग सुपने ज्यों जान। हजूर फरमान कर दे ने झूठा मान कहां करे, इस झूठे संसार दा की मान। मैं मान दा आधार जे इस शरीर नू बनावा, जवानी नू बनावा, मेरे वर्गा कौन पलिया झूठा है। एक दिन अंदरों गुमान परे मान मतिया बन के बोलन वाले दा बोल खामोश हो जाता, चुप हो जाता, नहीं बोलता। कहां नर गर्भस थोड़ी बात ऐ पलिया, ये थोड़ी जी गल पिछे तू की मान कर दें, की गर्भ प्या कर दें। कहां नर गर्भस थोड़ी बात, मन दस नाज टका चार गांठी, एंडो टेंडो जात बहुत प्रताप, गांव सो पाए दोए लाख टका बरात, ओ दिवस चार की करो साहेबी जैसे बनहर पात, ना को ले आयो इहो तन ना को ले जात। ओ पलिया केड़ा तू गुमान पिया कर दें संसार, मन दस नाज दस मन अनाज तेरे कोल एक गुमान है, टका चार गांठी चार टके ने तेरी गंढ विच, ते बंदा आखे चार टके दा मालक मेरे कोल ते लखां ने। इत्थे अमृत बाणी दे बोल अगां ए भी कहंदे ने भी दोए लख टका बरात भी तेरे कोल होवे ते ना ते धन लैके आया सै ते ना धन लैके जाना, तू किस गल दा मान पिया करदा है, झूठा मान कहां करै। जग सुपने ज्यों जान, बड़ा लंबा सुपना चलता है, बड़ी अलौकिक जी कहानी चलती है, अखां खोली दी वो कहानी दी गल मुकदियां देर नहीं लगती, पता ही नहीं लगता किधर गया। जे सुपने दी कहानी बहुत देर तक नहीं चलती, इस जीवन दे सुपने दी कहानी भी बहुत देर तक नहीं चलती, कित्थे फिर वो मृतक तन बोलदा, कित्थे मृतक तन राख हो जाए ते बोलदा है। उस थान नू पता की कहंदे हैं, शमशान घाट, जिथे साम शान हो गई राजे दी कंगले दी। जीवन काल विच राजे दी शान कुछ होर ते गरीब दी शान कुछ होर, पर मृतक होन तो बाद दोहां दी शान उस शमशान घाट ते जाके स्वाह हो गई, राख हो गई, दोनों जल गए। कहां नर गर्भस थोरी बात, झूठे मान कहां करै, जग सुपने ज्यों जान। इन मह कछ तेरो नहीं, नानक कहे ओ बखान। इन्ना विच तेरा कुछ नहीं, गुरु तेग बहादुर नावे नानक वख्यान करके बोल के उचारण करके ये गल कहंदे ने भी ए पलिया, ये जिस जिस दा मान ते गुमान पिया करदा है, इन्ना विच तेरा कुछ भी नहीं। गर्ब करत है देह को बिन सै छिन मैं मीत, जह प्राणी हर जस कहो नानक तह जग जीत। गर्भ करता है, हंकार करता है, देखो ये सुवन्नी है, ये सुरंगी है, ये सोनी है, ये बहुत आला है, मेरे वर्गा कोई नहीं। इस शरीर दा की गुमान, जरा क जीवन काल विच भी शरीर दे अंदर झात मार के देख, ये ते करते दी कला है। अष्टमी अष्ट तात की काया, अठ तात नाल ए तेरे शरीर दी काया नू करते बना दिता, ਜਿਸ 'ਤੇ ਮਾਸ ਹੈ, ਮੱਝਾ ਹੈ, ਰੁਦਰ ਹੈ, ਨਾੜੀਆਂ ਨੇ, ਵੱਡੇ ਹੱਡ ਨੇ, ਇਹ ਭਲਿਆ ਇਹੋ ਜੀ ਅੱਠ ਧਾਤਾਂ ਨਾਲ ਸੰਗ੍ਰਹਿ ਕੀਤੀ ਹੋਈ ਇਸ ਸਰੀਰ ਦੀ ਬਾਤ ਜ਼ਰਾ ਕੁ ਚਮੜੀ ਉਤਰ ਜਾਏ, ਜ਼ਰਾ ਕੁ ਕਿਤੇ ਇਸ ਤਨ ਨੂੰ ਕੋਈ ਚੋਟ ਲੱਗ ਜਾਏ, ਅੰਦਰੋਂ ਖੂਨ ਪਿਆ ਨਿਕਲਦਾ, ਕੀ ਹਾਲ ਹੈ ਇਹ ਤੇਰੇ ਸੁੰਦਰ ਸਰੀਰ ਦਾ, ਕੀ ਇਸ ਦਾ ਤੂੰ ਗਰਭ ਕਰਦਾ। ਕਰਪੂਰ ਪੋਹਪ ਸੁਗੰਧਾ ਪਰਸ ਮਨੁੱਖਯ ਦੇਹੰ ਮਲੀਨੰ ਮਜਾ ਰੁਧਰ ਦੁਰਗੰਧਾ ਨਾਨਕ ਅਥ ਗਰਬੇਨ ਅਗਿਆਨਨੋ, ਇਸ ਦਾ ਗਰਭ ਕਰਦਾ। ਬਹੁਤ ਖੁਸ਼ਬੂ ਸੀ ਵਧੀਆ, ਕਪੂਰ ਲਿਆ, ਪੋਹਪ ਵਧੀਆ ਫੁੱਲ ਲਏ, ਉਹਨਾਂ ਫੁੱਲਾਂ ਦੀ ਸੁਗੰਧੀ ਲਈ, ਕਰਪੂਰ ਪੋਹਪ ਸੁਗੰਧਾ ਬੜੀ ਖੁਸ਼ਬੂ ਸੀ ਵਧੀਆ। ਇਸ ਤਨ ਨੂੰ ਖੁਸ਼ਬੂ ਨੇ ਕੀਤਾ ਸਪਰਸ਼, ਪਰਸ ਮਨੁੱਖਿਆ ਦੇਹੰ ਮਲੀਨੰ, ਉਹ ਤਨ ਤੇ ਗੰਦਾ ਹੈ ਹੀ ਸੀ, ਇਸ ਵਿੱਚੋਂ ਤੇ ਬਦਬੂ ਆਉਂਦੀ ਹੀ ਸੀ, ਉਸ ਖੁਸ਼ਬੂ ਦਾ ਵੀ ਰਹਿਣ ਕੱਖ ਨਾ ਦਿੱਤਾ, ਉਹ ਵੀ ਬਦਬੂ ਵਿੱਚ ਬਦਲ ਗਈ। ਮਜਾ ਰੁਧਰ ਦੁਰਗੰਧਾ ਨਾਨਕ, ਅੰਦਰ ਕੀ ਹੈ, ਬਦਬੂ ਭਰੀ ਹੋਈ, ਨੱਕ ਚੋਂ ਨਿਕਲੇ ਤੇ ਬਦਬੂ, ਅੱਖਾਂ ਵਿੱਚੋਂ ਨਿਕਲੇ ਤੇ ਭੈੜੀ ਗਿੱਡ, ਕੰਨਾਂ ਵਿੱਚੋਂ ਨਿਕਲੇ ਤੇ ਗੰਦੀ ਭੈੜੀ ਮੈਲ, ਤੇਰੇ ਤਨ ਦੇ ਨਿਕਲਦੇ ਅੰਗ ਅੰਗ ਵਿੱਚੋਂ ਤੇ ਨਿਕਲਦਾ ਮਲ ਮੂਤਰ ਦੀ ਬਦਬੂ, ਤੇ ਭਲਿਆ ਇਸ ਬਦਬੂ ਭਰੇ ਗੰਦ ਮੰਦ ਦੇ ਥੈਲੇ ਕਰਤੇ ਨੇ ਰਹਿਮਤ ਕਰਕੇ, ਉੱਤੇ ਸੋਹਣਾ ਚਮੜਾ ਲਪੇਟ ਕੇ ਇਸ ਬਦਬੂ ਤੇ ਅੰਦਰ ਦੇ ਮਜਾ ਰੁਦਰ ਦੁਰਗੰਧਾਂ ਨੂੰ ਛੁਪਾ ਦਿੱਤਾ। ਭਲਿਆ ਤੂੰ ਇਸ ਦੇਹ ਦਾ ਕੀ ਗਰਭ ਪਿਆ ਕਰਦਾ। ਮਜਾ ਰੁਦਰ ਦੁਰਗੰਧਾ ਨਾਨਕ ਆਥ ਗਰਬੇਨ ਅਗਿਆਨ ਨੂੰ, ਇਸ ਅਗਿਆਨ ਭਰੀ ਬਿਰਤੀ ਨਾਲ ਤੂੰ ਇਸ ਸਰੀਰ ਦਾ ਗਰਭ ਕਰਦਾ। ਗਰਭ ਕਰਤ ਹੈ ਦੇਹ ਕੋ ਬਿਨਸੈ ਛਿਨਵੈਂ ਮੀਤ, ਇਹ ਤੇ ਛਿਨ ਵਿੱਚ ਬਿਨਸ ਜਾਣ ਵਾਲੀ ਹੈ। ਜਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਹ ਜਗ ਜੀਤ, ਜਿਸ ਪ੍ਰਾਣੀ ਨੇ ਹਰੀ ਜਸ ਆਖਿਆ, ਮੈਂ ਨਹੀਂ ਆਖੀ, ਹੰਕਾਰ ਭਰੇ ਬੋਲ ਨਹੀਂ ਬੋਲੇ, ਆਖਿਆ ਵਾਹਿਗੁਰੂ ਤੇਰਾ ਸ਼ੁਕਰ, ਤੂੰ ਮੈਨੂੰ ਤਨ ਦਿੱਤਾ, ਤੂੰ ਮੇਰੇ ਗੰਦਮਨ ਦੇ ਥੈਲੇ ਨੂੰ ਸੋਹਣਾ ਸੁੰਦਰ ਉੱਤਰ ਚਮੜਾ ਲਪੇਟ ਕੇ ਢੱਕ ਦਿੱਤਾ। ਵਾਹ ਮਾਲਕ, ਮੈਂ ਤੇਰੇ ਇਸ ਸਰੀਰ ਦੀ ਮਿਲੀ ਹੋਈ ਦਾਤ ਦੇ ਅਤੋਲਕ ਤੇ ਅਮੋਲਕ ਖਜ਼ਾਨੇ ਵੱਲ ਝਾਤ ਮਾਰਦਾ, ਵੀ ਕੀਮਤੀ ਮਨੁੱਖਾ ਤਨ ਮਤ ਭਰ ਕੇ ਅੰਦਰ ਮਨ ਟਿਕਾ ਕੇ ਸੋਹਣੇ ਮੇਰੇ ਗਿਆਨ ਇੰਦਰੀਏ ਤੇ ਕਰਮ ਇੰਦਰੀਏ ਤੂੰ ਲਗਾ ਕੇ ਮੇਰੇ ਸਰੀਰ ਦੇ ਢਾਂਚੇ ਨੂੰ ਘੜਿਆ, ਮੈਂ ਤੇਰਾ ਸ਼ੁਕਰ ਕਰਾਂ, ਮੈਂ ਤੇਰਾ ਨਾਮ ਲੇਵਾਂ, ਮੈਂ ਆਪਣਾ ਨਾਮ ਦੀ ਗੱਲ ਨਾ ਕਰਾਂ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੈ, ਮੇਰਾ ਇਹ ਹੈ ਇਸ ਸਰੀਰ ਦਾ ਗਰਭ ਛੱਡ ਦਿੱਤਾ। ਹਰੀ ਜਸ ਵਾਹਿਗੁਰੂ ਦੀ ਸਿਫਤੋਂ ਸਲਾਹ ਕੀਤੀ, ਹਜ਼ੂਰ ਕਹਿਣ ਲੱਗੇ ਉਹਨੇ ਸਮਝ ਲੈਣਾ ਦੁਨੀਆ ਜਿੱਤ ਲਈ, ਨਾਨਕ ਤਹਿ ਜਗ ਜੀਤ। ਸੱਚ ਤੇ ਇਹ ਹੈ ਬੰਦਾ ਜਦੋਂ ਸਰੀਰਕ ਤੌਰ ਤੇ ਹੋਰ ਬਾਹਰਲੀ ਸ਼ਕਤੀ ਕਰਕੇ ਬੜਾ ਤਾਕਤਵਰ ਹੋਵੇ, ਪਰ ਆਪਣੇ ਮਨ ਅੱਗੇ ਹੀ ਹਾਰ ਜਾਂਦਾ। ਧਿਆਨ 'ਚ ਰੱਖ ਲੈਣਾ, ਮਨ ਜੀਤੇ ਜਗ ਜੀਤ, ਹਰੀ ਜਾ ਸਾਖਿਆ ਗਰਭ ਨਹੀਂ ਕੀਤਾ ਤੇ ਸਮਝ ਲੈਣਾ ਉਸਨੇ ਸਾਰੀ ਦੁਨੀਆ ਨੂੰ ਜਿੱਤ ਲਿਆ। ਇਹ ਸੱਚ ਹੈ। ਸਿਕੰਦਰ ਚੜਿਆ ਸੀ ਸਾਰੀ ਦੁਨੀਆ ਨੂੰ ਜਿੱਤਣ ਲਈ, ਮਾਰਦਾ, ਕਤਲੋ ਗਾਰਤ ਕਰਦਾ, ਜ਼ੁਲਮ ਕਰਦਾ, ਕੁਛ ਵੇਖਿਆ ਨਹੀਂ, ਦਗੜ ਦਗੜ ਤੇ ਦਰੜ ਦਰੜ ਕਰਦੇ ਨੇ, ਲਗਾਈ ਦੌੜ ਕਿ ਦੁਨੀਆ ਜਿੱਤਣੀ ਏ। ਅਗਾਂਹ ਇੱਕ ਬੜੀ ਖਾਮੋਸ਼ੀ ਵਿੱਚ ਇੱਕ ਰਾਹ ਦੇ ਕਿਨਾਰੇ ਦਰਖਤ ਦੇ ਥੱਲੇ ਇੱਕ ਫਕੀਰ ਲੇਟਿਆ ਹੋਇਆ, ਬੜੇ ਆਰਾਮ ਨਾਲ ਲੇਟਿਆ ਹੋਇਆ। ਸਿਕੰਦਰ ਲੰਘਿਆ, ਫਕੀਰ ਵੇਖਿਆ, ਰੁਕਿਆ ਤੇ ਫਕੀਰ ਪੁੱਛਦਾ ਕੌਣ ਹੈ? ਕਹਿੰਦਾ ਮੈਂ ਸਿਕੰਦਰ ਹਾਂ, ਮੈਂ ਦੁਨੀਆ ਜਿੱਤਣ ਲਈ ਚੱਲਿਆ। ਫਕੀਰ ਆਖਿਆ ਮੈਨੂੰ ਇੱਕ ਗੱਲ ਦੱਸ, ਤੂੰ ਇਹ ਮੁਲਕ ਜਿੱਤਣ ਚੱਲਿਆ, ਮੁਲਕ ਜਿੱਤ ਕੇ ਕੀ ਕਰੇਗਾ? ਕਹਿੰਦਾ ਫਿਰ ਹੋਰ ਮੁਲਕ ਜਿੱਤਾਂਗਾ। ਕਹਿੰਦਾ ਫਿਰ ਉਹ ਮੁਲਕ ਜਿੱਤ ਕੇ ਫਿਰ ਕੀ ਕਰੇਗਾ? ਕਹਿੰਦਾ ਮੈਂ ਫਿਰ ਹੋਰ ਮੁਲਕ ਜਿੱਤਾਂਗਾ। ਉਹ ਕਹਿੰਦਾ ਫਿਰ ਉਹ ਜਿੱਤ ਕੇ ਕੀ ਕਰਾਂਗਾ? ਕਹਿੰਦਾ ਫਕੀਰ, ਮੁੱਖ ਦੀ ਗੱਲ ਇਹ ਹੈ ਵੀ ਮੈਂ ਸਾਰੀ ਦੁਨੀਆ ਜਿੱਤਾਂਗਾ। ਅਤੇ ਫਕੀਰ ਆਖਿਆ, ਮੈਨੂੰ ਇਹ ਦੱਸ ਵੀ ਸਾਰੀ ਦੁਨੀਆ ਜਿੱਤ ਕੇ ਕੀ ਕਰੇਗਾ? ਕਹਿੰਦਾ ਫਿਰ ਆਰਾਮ ਕਰਾਂਗਾ, ਫਿਰ ਚੈਨ ਲਵਾਂਗਾ। ਉਹ ਸਾਈਂ ਫਕੀਰ ਆਖਿਆ, ਲੱਖਾਂ ਦਾ ਕਾਤਲ ਬਣੇਗਾ ਪਹਿਲਾਂ, ਲੱਖਾਂ ਦੀ ਪੱਤ ਆਬਰੂ ਨਸ਼ਟ ਕਰੇਗਾ ਪਹਿਲਾਂ, ਅਤੇ ਇੰਨਾ ਜ਼ੁਲਮ ਕਮਾ ਕੇ ਇੰਨੀ ਸ਼ਕਤੀ ਲਗਾ ਕੇ ਜੇ ਫਿਰ ਆਰਾਮ ਹੀ ਕਰਨਾ ਹੀ, ਆ ਜਾ ਇੱਥੇ ਮੇਰੇ ਨਾਲ ਬੈਠ ਦੇ, ਕੁਝ ਵੀ ਨਾ ਕਰਦੇ, ਹੁਣ ਆਰਾਮ ਕਰ ਲੈ। ਸੱਚ ਇਹ ਹੈ, ਆਰਾਮ ਨਾਲ ਜੁੜ ਜਾਏ ਤਾਂ ਆਰਾਮ ਹੈ, ਆਰਾਮ ਭੁਲਾ ਦੇਵੇ ਤਾਂ ਜ਼ਿੰਦਗੀ ਦਾ ਕੋਈ ਆਰਾਮ ਨਹੀਂ ਹੈ। ਇਸ ਕਰਕੇ ਦੁਨੀਆ ਜਿੱਤਣ ਦੀ ਬਜਾਏ, ਹਾਲ ਕੀ ਹੈ, ਘਰ ਵਿੱਚ ਛੋਟਾ ਜਿਹਾ ਪਰਿਵਾਰ ਹੁੰਦਾ, ਬੰਦਾ ਕਹਿੰਦਾ ਵੀ ਮੇਰੇ ਸਾਹਮਣੇ ਦੂਜਾ ਕਿਉਂ ਬੋਲੇ? ਮਤਲਬ ਤਾਂ ਇਹੀ ਹੈ ਨਾ ਵੀ ਇਹ ਹਾਰੇ ਅਤੇ ਮੈਂ ਜਿੱਤਾਂ। ਲੜਾਈ ਝਗੜੇ ਕਲੇਸ਼ ਘਰਾਂ ਦੇ ਇੱਥੋਂ ਹੀ ਤਾਂ ਆਰੰਭ ਹੁੰਦੇ ਨੇ। ਇੱਕ ਕਹਿੰਦਾ ਮੇਰੀ ਗੱਲ ਮੰਨੋ, ਦੂਜਾ ਕਹਿੰਦਾ ਮੇਰੀ ਗੱਲ ਮੰਨੋ, ਇੱਕ ਕਹਿੰਦਾ ਮੇਰਾ ਹੁਕਮ ਚੱਲੇ ਅਤੇ ਤੂੰ ਬਣ ਮੇਰੇ ਥੱਲੇ, ਮੇਰੀ ਪਰਜਾ, ਮੇਰਾ ਹੁਕਮ ਮੰਨਣ ਵਾਲਾ। ਉਹ ਕਹਿੰਦਾ ਵੀ ਤੇਰੀ ਗੱਲ ਕਿਉਂ ਮੰਨਾਂ, ਮੇਰੀ ਮਨ। ਬਸ ਇੱਥੋਂ ਝਗੜਾ ਲੜਾਈ ਸ਼ੁਰੂ ਹੋ ਜਾਂਦੀ। ਉਹ ਭਲਿਆ, ਅਗਰ ਤੂੰ ਗੁਰੂ ਦੀ ਗੱਲ ਮੰਨ ਲਵੇਂ, ਸਮਝ ਲਈ, ਤੇਰੀ ਜ਼ਿੰਦਗੀ ਸਾਰੇ ਸੰਸਾਰ ਤੋਂ ਸ਼੍ਰੋਮਣੀ ਹੋ ਜਾਏਗੀ। ਤੂੰ ਸਮਝ ਲਈ, ਗੁਰੂ ਦੀ ਗੱਲ ਮੰਨ ਲਈ, ਹੰਕਾਰ ਛੱਡ ਦਿੱਤਾ ਅਤੇ ਨਿਮਰਤਾ ਵਿੱਚ ਭਰ ਗਿਆ, ਆਪਣੀ ਮਨਾਉਣ ਦੀ ਥਾਵੇਂ ਮੰਨਣ ਲੱਗ ਪਿਆ, ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ। ਸਮਝ ਲਈ ਤੂੰ ਸਾਰਾ ਸੰਸਾਰ ਜਿੱਤ ਲਿਆ। ਜਹ ਘਟ ਸਿਮਰਨ ਰਾਮ ਕੋ ਸੋ ਨਰ ਮੁਗਤਾ ਜਾਨ, ਤਹਿ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜਹ ਘਟ, ਜਿਹੜੇ ਹਿਰਦੇ 'ਚ ਘਟ ਦੇ ਅੱਖਰੀ ਅਰਥ ਨੇ ਘੜਾ, ਘੱਟ ਦੇ ਭਾਵ ਅਰਥ ਨੇ ਸਰੀਰਕ, ਘੜੇ ਦੇ ਅੰਦਰ ਮਨ ਹਿਰਦਾ, ਜਿਹੜੇ ਮਨ ਵਿੱਚ, ਜਿਸ ਹਿਰਦੇ ਵਿੱਚ, ਜਿਸ ਸਰੀਰ ਵਿੱਚ ਵਾਹਿਗੁਰੂ ਦਾ ਸਿਮਰਨ ਹੈ, ਉਹ ਨਰ ਮੁਕਤਾ ਜਾਣਿਓ, ਉਹ ਬੰਧਨ ਵਿੱਚ ਨਹੀਂ। ਸਿਮਰਨ ਬੰਧਨ ਤੋੜ ਦਿੰਦਾ, ਸਿਮਰਨ ਭੁੱਲ ਜਾਏ ਤਾਂ ਦੁਨੀਆ ਦੇ ਬੰਧਨ ਪੈ ਜਾਂਦੇ ਨੇ। ਧਿਆਨ 'ਚ ਰੱਖਿਓ, ਬੰਧਨ, ਕੈਦ, ਜਕੜਿਆ ਜਾਣਾ, ਬੱਝ ਜਾਣਾ, ਕਿੱਥੇ ਕਿੱਥੇ ਬੰਦਾ ਬੱਝ ਗਿਆ। ਹਜ਼ੂਰ ਕਹਿੰਦੇ ਨੇ ਤੇਰੇ ਜੀਵਨ ਦੇ ਕੁਝ ਪ੍ਰਮੁੱਖ ਕੰਮ ਨੇ, ਤੂੰ ਹੱਸਦਾ, ਖੇਡਦਾ, ਪਹਿਨਦਾ ਅਤੇ ਖਾਂਦਾ, ਕਰੀਬ ਕਰੀਬ ਤੇਰੇ ਪ੍ਰਮੁੱਖ ਜੀਵਨ ਜੀਣ ਦੇ ਇਹੀ ਤਾਂ ਪ੍ਰਮੁੱਖ ਕਦਮ ਨੇ ਨਾ। ਅਤੇ ਕਈ ਵਾਰੀ ਤੈਨੂੰ ਜੇ ਗੁਰੂ ਯੁਗਤੀ ਨਾ ਮਿਲੇ ਤੇ ਇਹੀ ਕਦਮ ਤੇਰੇ ਵਾਸਤੇ ਬੰਧਨ ਬਣ ਜਾਂਦੇ ਨੇ। ਜਾਤ ਸਿੱਖ ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਇਹਨਾਂ ਨਾਲ ਜੁੜ ਕੇ ਰੱਬ ਭੁਲਾ ਦੇਣਾ। ਬਸ ਹੱਸਣ ਖੇਡਣ ਪਹਿਨਣ ਅਤੇ ਖਾਵਣ ਵਿੱਚ ਹੀ ਜ਼ਿੰਦਗੀ ਗੁਜ਼ਾਰ ਦੇਣੀ। ਸਮਝ ਲੈਣਾ ਇਹਨਾਂ ਦੀ ਕੈਦ ਵਿੱਚ ਜਕੜਿਆ ਗਿਆ, ਅਤੇ ਹੱਸਦਿਆਂ ਖਾਂਦਿਆਂ ਪਹਿਨਦਿਆਂ ਜ਼ਿੰਦਗੀ ਨੂੰ ਵਾਹਿਗੁਰੂ ਵਾਹਿਗੁਰੂ ਨਾਲ ਜੋੜੀ ਰੱਖਿਆ। ਇਹ ਸੱਚ ਹੈ, ਹਰ ਜਨ ਗੁਣ ਗਾਵਤ ਹੱਸਿਆ, ਉਹ ਹੱਸਦਾ ਪਰ ਵਾਹਿਗੁਰੂ ਵਾਹਿਗੁਰੂ ਕਰਕੇ ਆਪਣੀ ਜ਼ਿੰਦਗੀ ਦਾ ਅੰਦਰੋਂ ਵਿਕਾਸ ਪ੍ਰਗਟ ਕਰਦਾ। ਉਹ ਗੁਰੂ ਕਾ ਸਿੱਖ ਕੱਪੜੇ ਪਹਿਣਦਾ, ਪਰ ਜਹ ਪ੍ਰਸਾਦ ਪਾਟ ਪਟੰਬਰ ਹੰਡਾਵੈ, ਤਿਸੈ ਤਿਆਗ ਕਤ ਅਵਰ ਲੁਭਾਵੈ। ਉਹ ਜ਼ਿੰਦਗੀ ਦਾ ਜੀਵਨ ਖੇਡ ਨੂੰ ਖੇਡਦਿਆਂ ਖੇਡਦਿਆਂ ਭਗਤ ਨਾਮਦੇਵ ਦੀ ਤਰ੍ਹਾਂ ਹੱਸਤ ਖੇਲਤ ਤੇਰੇ ਦੇਹੁਰੇ ਆਇਆ। ਉਸ ਦਾ ਹੱਸਣਾ ਖੇਡਣਾ ਰੱਬ ਦੇ ਘਰ ਵਾਲੇ ਦੁਨੀਆ ਵੱਲ ਨਹੀਂ, ਇਹ ਸੱਚ ਹੈ। ਉਹ ਖਾਂਦਾ ਹੈ, ਪਰ ਜਹਿ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਗੱਲ ਬੜੀ ਸੌਖੀ ਜੀ ਏ, ਹੱਸੇਗਾ ਉਸ ਸਮੇਂ ਜਦੋਂ ਕੋਈ ਖੁਸ਼ੀ ਮਿਲੇਗੀ, ਉਹ ਆਖੇਗਾ ਖੁਸ਼ੀ ਦੇਣ ਵਾਲਾ ਮੇਰਾ ਮਾਲਕ। ਸਦ ਖੁਸ਼ੀਆਂ ਕੀਰਤਨ ਜਪ ਨਾਮ ਇਹ ਹੈ ਮੁਕਤ ਹੋਣ ਦਾ। ਸੰਸਾਰਿਕ ਕਦਮਾਂ ਵਿੱਚੋਂ ਗੁਰਦੁਆਰਾ ਮਿਲਿਆ ਉਪਦੇਸ਼, ਭਲਿਆ ਹੱਸੇ ਆਖੀ ਮਾਲਕਾ ਤੇਰੀ ਰਹਿਮਤ ਨਾਲ ਹੱਸਣਾ ਮਿਲਿਆ। ਖੇਡੇ ਆਖੀ ਮਾਲਕਾ ਇਹ ਤੇਰੀ ਰਹਿਮਤ ਨਾਲ ਮੈਨੂੰ ਪਰਿਵਾਰ ਵਿੱਚ ਰਹਿਣਾ, ਕਾਰੋਬਾਰ ਵਿੱਚ ਰਹਿਣਾ, ਚੰਗੀ ਗੱਡੀ 'ਤੇ ਚੜ੍ਹਨਾ, ਤੇਰਾ ਦਿੱਤਾ ਖਿਡਾਉਣਾ, ਤੇਰੀ ਖੇਡ, ਮੈਂ ਤੇਰੀ ਖੇਡ ਵਿੱਚ ਰਹਿ ਕੇ ਤੈਨੂੰ ਚੇਤੇ ਕਰਾਂ, ਇਹ ਸੱਚ ਹੈ। ਉਹ ਸਿਮਰਨ ਕਰਦਿਆਂ ਕਰਦਿਆਂ ਮੁਕਤ ਹੈ। ਅਤੇ ਸਤਿਗੁਰੂ ਕਹਿੰਦੇ ਜਿਹੜਾ ਸਿਮਰਨ ਕਰਕੇ ਇਹਨਾਂ ਵਿੱਚ ਫਸਦਾ ਨਹੀਂ, ਮੁਕਤ ਹੋ ਗਿਆ, ਉਹ ਨਰ ਅਤੇ ਹਰ ਦੋ ਨਹੀਂ, ਸਮਝ ਲੈਣਾ ਰੱਬ ਵਰਗਾ ਹੋ ਗਿਆ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਹਰ ਜਨ ਹਰ ਅੰਤਰ ਨਹੀਂ। ਇਹ ਸੱਚ ਹੈ ਵੀ ਹਰੀ ਜਨ ਹਰੀ ਵਰਗਾ। ਇੱਥੇ ਸਤਿਗੁਰੂ ਕਹਿੰਦੇ ਨੇ ਤਹਿ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਇਹਨੂੰ ਸੱਚ ਮੰਨ ਲਈ, ਸੋਚੀ ਨਾ ਵੀ ਰੱਬ ਵਰਗਾ ਕਿਵੇਂ ਹੋ ਗਿਆ। ਚੂੰਕਿ ਅੰਦਰ ਦੀ ਚੇਤਨਾ ਵਿੱਚ ਚਿੰਤਨ ਹੈ, ਅੰਦਰ ਦੇ ਧਿਆਨ ਵਿੱਚ ਕਰਤਾ ਹੈ, ਰੱਤੀ ਭਰ ਵੀ ਹਿਰਦੇ ਵਿੱਚ ਦੁਨੀਆ ਦਾ ਕੋਈ ਭਾਵ ਨਹੀਂ ਰੱਖਿਆ, ਮੁਕਤੇ ਨਾ ਸੰਸਾਰ ਵਿੱਚ ਰਹਿੰਦੇ ਹਾਂ, ਉਹ ਆਪਣਾ ਜੀਵਨ ਐਸਾ ਨਿਰਲੇਪ ਕਰਕੇ ਪਰਮੇਸ਼ਵਰ ਜੀ ਜੈਸਾ ਹੀ ਹੋ ਜਾਂਦਾ ਹੈ। ਏਕ ਭਗਤ ਭਗਵਾਨ ਜਹ ਪ੍ਰਾਣੀ ਕਹਿ ਨਾਹੀ ਮਨ, ਜੈਸੇ ਸੁਕਰ ਸੁਆਨ, ਨਾਨਕ ਮਾਨੋ ਤਾਹੇ ਤਨ। ਜ਼ਰਾ ਸੁਚੇਤ ਹੋਇਓ, ਅਗਰ ਇੱਕ ਭਗਵਾਨ ਦੀ ਭਗਤੀ ਨਹੀਂ ਕੋਈ ਕਰਦਾ, ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਇਹ ਸਮਝ ਲੈਣਾ ਜਿਹੋ ਜਿਹਾ ਸੁਕਰ ਸੂਰ, ਜਿਹੋ ਜਿਹਾ ਸਵਾਨ ਕੂਕਰ ਕੁੱਤਾ, ਉਹੋ ਜਿਹਾ ਪਸ਼ੂਆਂ ਜੈਸਾ, ਇਹ ਭੈੜੇ ਪਸ਼ੂਆਂ ਜੈਸਾ ਆਪਣਾ ਜੀਵਨ ਬਣਾਈ ਬੈਠਾ ਹੈ। ਗੁਰਮੰਤਰ ਹੀ ਨਸਿਅ ਜੋ ਪ੍ਰਾਣੀ, ਤ੍ਰਿਘੰਤ ਜਨਮ ਪ੍ਰਸ਼ਨ ਹੈ, ਕੂਕਰ ਹੈ ਸੂਕਰ ਹੈ ਗਰਦ ਪਹ ਹੈ ਕਾਕ ਹੈ ਸਰਪਨ ਹੈ ਤੁਲ ਖਲ ਹੈ, ਉਸ ਦਾ ਜੀਵਨ ਇੰਨਾ ਘਟੀਆ, ਇਤਨਾ ਘਟੀਆ ਜਿਵੇਂ ਸੂਰ ਦਾ ਕੰਮ ਨੇ ਗਲੀ ਗਲੀ ਨਾਲੀਆਂ ਦਾ ਗੰਦ ਖਾਣਾ। ਸਾਕਤ ਮਨੁੱਖ ਦਾ ਵੀ ਕੰਮ ਹੈ ਦੁਨੀਆਂ ਦੇ ਔਗਣ ਵਿਕਾਰਾਂ ਦਾ ਗੰਦ ਖਾਣਾ। ਜਿਵੇਂ ਸਵਾਨ ਹੈ, ਇੱਕ ਉਹ ਸਵਾਨ ਜਿਹੜਾ ਕਿਸੇ ਇੱਕ ਘਰ ਨਹੀਂ ਰਹਿੰਦਾ, ਦੁਆਰ ਹੈ ਦੁਆਰ, ਸਵਾਨ ਜਿਉਂ ਡੋਲਤ ਨਹਿ ਸੁੱਧ, ਰਾਮ ਭਜਨ ਕੀ ਕਦੀ ਉਸ ਦਰ ਤੋਂ ਟੁੱਕ ਪਿਆ ਲੱਭਦਾ, ਕਦੀ ਉਸ ਦਰ ਤੋਂ ਟੁੱਕ ਪਿਆ ਲੱਭਦਾ। ਜਿਵੇਂ ਉਹ ਦੁਆਰ ਦੁਆਰ ਦਾ ਅਵਾਰਾ ਕੁੱਤਾ ਤੁਰਿਆ ਫਿਰਦਾ, ਹਜ਼ੂਰ ਕਹਿਣ ਲੱਗੇ ਉਹ ਵੀ ਆਪਣਾ ਜੀਵਨ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਦਰ ਛੱਡ ਕੇ ਅਤੇ ਦੁਨੀਆਂ ਦੇ ਦਰ ਦਰ 'ਤੇ ਭਟਕਦਾ ਫਿਰਦਾ। ਦੁਨੀਆਂ ਦੇ ਦਰ ਦਰ ਤੋਂ ਸੁੱਖ ਮਿਲਣਾ ਨਹੀਂ, ਦੁਨੀਆਂ ਦੇ ਦਰ ਦਰ ਤੋਂ ਕਿਸੇ ਸਹਾਰਾ ਬਣਨਾ ਨਹੀਂ, ਤੂੰ ਇੱਕ ਵਾਹਿਗੁਰੂ ਦਾ ਬਣ ਜਾਵੇਂ ਅਤੇ ਜੀਵਨ ਮਹਾਨ। ਅਗਰ ਵਾਹਿਗੁਰੂ ਦਾ ਦਰ ਛੱਡ ਕੇ ਜੀਵਨ ਬਤੀਤ ਕਰੇ ਤਾਂ ਜੀਵਨ ਅਤਿ ਘ੍ਰਿਣਾ ਯੋਗ। ਤੋ ਹਜ਼ੂਰ ਕਹਿੰਦੇ ਨੇ ਏਕ ਭਗਤ ਭਗਵਾਨ ਜਹਿ ਪ੍ਰਾਣੀ ਕੇ ਨਾਹੇ ਮਨ। ਭਗਵਾਨ ਦੀ ਭਗਤੀ, ਵਾਹਿਗੁਰੂ ਦੀ ਪ੍ਰੇਮਾ ਭਗਤੀ ਜਿਸ ਪ੍ਰਾਣੀ ਦੇ ਮਨ ਵਿੱਚ ਨਹੀਂ ਹੈ, ਭਗਤੀ ਭਗਤ ਪਰਾ ਭਗਤੀ ਅਪਰਾ ਭਗਤੀ। ਗੁਰਪ੍ਰਤਾਪ ਸੂਰਜ ਵਿੱਚ ਸਤਿਗੁਰਾਂ ਦੇ ਦਿੱਤੇ ਉਪਦੇਸ਼ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ। ਸਤਿਗੁਰਾਂ ਆਖਿਆ ਅਪਰ ਸੁਣੋ ਜਸ ਪ੍ਰੇਮਾ ਭਗਤ, ਜਿਸ ਸਮ ਅਵਰ ਨਾ ਦੇ ਸੁਖ ਜਗਤ, ਤਰਵਰ ਫਲ ਪੂਰਬ ਹੋਏ ਸਾਵਾ, ਸਵਾਦ ਵਿਖੇ ਕੌਰਾ ਲਖ ਪਾਵਾ, ਪੁਨ ਪੀਰੋ ਤਬ ਲੇਹੇ ਤੁਰਸ਼ਾਈ, ਬ੍ਰਿਛ ਬੀਚ ਤੇ ਲੇ ਰਸ ਪਾਈ, ਪੁਨ ਪਾਕੇ ਹੋਵੇ ਰੰਗ ਲਾਲ, ਸਵਾਦ ਪਾਏ ਸੋ ਮਧੁਰ ਵਿਸਾਲ। ਕਹਿਣ ਲੱਗੇ ਪ੍ਰੇਮਾ ਭਗਤੀ ਦਾ ਸਰੂਪ ਸੁਣੋ, ਅਗਰ ਪ੍ਰੇਮਾ ਭਗਤੀ 'ਚ ਪਰਪੱਕ ਹੋ ਕੇ ਮੰਜ਼ਿਲ ਤੱਕ ਪਹੁੰਚ ਜਾਏ ਤੇ ਇਸ ਵਰਗਾ ਦੁਨੀਆਂ ਵਿੱਚ ਕਿਤੇ ਵੀ ਸੁੱਖ ਨਹੀਂ ਤੁਸੀਂ ਪ੍ਰਾਪਤ ਕਰ ਸਕਦੇ, ਇਹ ਰੱਬ ਦੇ ਘਰੋਂ ਹੀ ਸੁੱਖ ਮਿਲਦਾ। ਪਰ ਭਗਤੀ ਵਿੱਚ ਜੁੜਨ ਵਾਲਾ ਜਦੋਂ ਨਾਮ ਜਪਦਾ, ਕਹਿਣ ਲੱਗੇ ਉਹ ਪ੍ਰੇਮਾ ਭਗਤੀ ਵਿੱਚ ਜੁੜਿਆ ਹੋਇਆ ਨਾਮ ਰਸਨਾ ਨਾਲ ਜਪਦਾ ਹੈ, ਪਰ ਪਹਿਲੀ ਸਟੇਜ 'ਤੇ ਨਾਮ ਜਪਦਾ ਪਰ ਸਵਾਦ ਨਹੀਂ ਬਣਦਾ, ਪਰ ਫਿਰ ਵੀ ਜਪਦਾ। ਧਿਆਨ 'ਚ ਰੱਖ ਲੈਣਾ, ਭਾਵੇਂ ਸਵਾਦ ਨਹੀਂ ਆਉਂਦਾ, ਭਾਵੇਂ ਰਸ ਨਹੀਂ ਬਣਦਾ, ਤਦ ਵੀ ਜਪਦਾ। ਪੁੱਛਿਆ ਸਤਿਗੁਰੂ ਜੀ, ਨਾਮ ਦਾ ਤਾਂ ਰਸ ਆਉਣਾ ਚਾਹੀਦਾ, ਕਿਉਂ ਨਹੀਂ ਆਉਂਦਾ? ਸਤਿਗੁਰੂ ਕਹਿਣ ਲੱਗੇ ਸਟੇਜ ਪਹਿਲੀ ਏ, ਜਿਵੇਂ ਅੰਬ ਲੱਗਾ ਉਸ ਤਰਵਰ 'ਤੇ, ਲੱਗੇ ਬ੍ਰਿਕਸ਼ 'ਤੇ ਫਲ, ਪਹਿਲਾਂ ਸਾਵਾ ਰੰਗ ਹਰਾ ਹੈ, ਤਰਵਰ ਫਲ ਪੂਰਬ ਹੋਏ ਸਾਵਾ, ਸਵਾਦ ਵਿਖੇ ਕੌਰਾ ਲਖ ਪਾਵਾ। ਉਹ ਛੋਟਾ ਜਿਹਾ ਅੰਬ ਦਾ ਨਿੱਕਾ ਜਿਹਾ ਅੰਬੀ ਸਰੂਪ, ਉਸ ਨੂੰ ਜੇ ਤੋੜ ਕੇ ਖਾਈਏ ਤਾਂ ਉਸ ਦਾ ਸਵਾਦ ਕੜਵਾ ਕੜਵਾ ਹੈ। ਕਹਿਣ ਲੱਗੇ ਉਸ ਤੋਂ ਬਾਅਦ ਪੁਨ ਪੀਰੇ ਹੋਵੇ ਰੰਗ ਲਾਲ, ਸਵਾਦ ਪਾਏ ਸੋ ਮਧੁਰ ਵਿਸਾਲ। ਤੀਜੀ ਸਟੇਜ 'ਤੇ ਤਾਂ ਉਸਦਾ ਰੰਗ ਲਾਲ ਹੋਵੇਗਾ, ਪਰ ਪੁਨ ਪੀਰੋ ਤਬ ਲੇਹੇ ਤੁਰਸ਼ਾਈ, ਬ੍ਰਿਛ ਬੀਚ 'ਤੇ ਲੇ ਰਸ ਪਾਈ। ਧਿਆਨ 'ਚ ਰੱਖਿਓ, ਅਗਰ ਛੋਟੀ ਅੰਬੀ ਨੂੰ ਤੋੜ ਦਈਏ ਤਾਂ ਉਹ ਪੱਕੇਗੀ ਨਹੀਂ, ਗਲ ਜਾਏਗੀ, ਸੜ ਜਾਏਗੀ, ਬੇਕਾਰ ਹੋ ਜਾਏਗੀ। ਅਗਰ ਦਰਖਤ ਨਾਲ ਜੁੜੀ ਰਹੇਗੀ, ਉਹ ਰਸ ਲੈਂਦੀ ਰਹੇਗੀ, ਵੱਡਾ ਅੰਬ ਬਣ ਜਾਏਗਾ, ਰੰਗ ਉਸਦਾ ਹਰੇ ਤੋਂ ਪੀਲਾ ਹੋ ਜਾਏਗਾ, ਸਵਾਦ ਕੜਵੇ ਤੋਂ ਖੱਟਾ ਹੋ ਜਾਏਗਾ, ਪਰ ਅਜੇ ਵੀ ਬ੍ਰਿਕਸ਼ ਨਾਲ ਜੁੜਿਆ। ਕਹਿਣ ਲੱਗੇ ਫਿਰ ਪੱਕ ਜਾਂਦਾ, ਪੁਨ ਪਾਕੇ ਹੋਵੇ ਰੰਗ ਲਾਲ, ਸਵਾਦ ਪਾਏ ਸੋ ਮਧੁਰ ਵਿਸਾਲ। ਉਹ ਹੁਣ ਜਦੋਂ ਪੱਕ ਗਿਆ, ਰੰਗ ਲਾਲ ਹੋ ਗਿਆ, ਸਵਾਦ ਮਿੱਠਾ ਹੋ ਗਿਆ, ਜੀਵਨ ਭਗਤੀ ਕਰਦਿਆਂ ਕਰਦਿਆਂ ਵਾਹਿਗੁਰੂ ਨਾਲ ਜੁੜ ਗਿਆ, ਹੁਣ ਅੰਦਰੋਂ ਰਸ ਆਇਆ, ਹੁਣ ਨਾਮ ਮਿੱਠਾ ਬਣ ਗਿਆ, ਹੁਣ ਹਰ ਨਾਮਾ ਹੈ ਮਿੱਠਾ ਦੀ ਅਵਸਥਾ ਅਨੁਭਵ ਵਿੱਚ ਹੋ ਗਈ। ਪਹਿਲਾਂ ਸੀ ਆਖਣ ਔਖਾ ਸਾਚਾ ਨਾਉ, ਚੂੰਕਿ ਪਹਿਲੀ ਸਟੇਜ ਸੀ, ਹੁਣ ਹਰ ਨਾਮਾ ਹੈ ਮਿੱਠਾ, ਹੁਣ ਹਰ ਨਾਮਾ ਕਦੀ ਵਿਸਰਦਾ ਨਹੀਂ। ਹੁਣ ਤਾਂ ਬਦੋ ਬਦੀ ਜੀ ਚਾਹੁੰਦਾ ਵੀ ਹੋਰ ਜਪਾਂ, ਹੋਰ ਜਪਾਂ। ਅੰਬ ਫਲਾਂ ਵਿੱਚੋਂ ਇੱਕ ਐਸਾ ਫਲ ਹੈ, ਧਿਆਨ 'ਚ ਰੱਖਿਓ, ਜਿਸ ਦੀ ਗਿਟਕ ਮੂੰਹ ਵਿੱਚ ਪਾਈ, ਫਿਰ ਬਾਹਰ ਕੱਢੀ, ਫਿਰ ਪਾਈ, ਫਿਰ ਬਾਹਰ ਕੱਢੀ, ਫਿਰ ਉਸ ਨੂੰ ਰਸ ਲੈਂਦਿਆਂ ਚੂਸਦੇ ਰਹੇ, ਬਾਕੀ ਕੋਈ ਖਾਂਦਿਆਂ ਖਾਂਦਿਆਂ ਫਲ ਮੂੰਹ ਵਿੱਚੋਂ ਬਾਹਰ ਚਲਾ ਜਾਏ ਅਤੇ ਦੁਬਾਰਾ ਮੂੰਹ ਵਿੱਚ ਪਾਉਣ ਨੂੰ ਜੀ ਨਹੀਂ ਕਰਦਾ। ਪਰ ਇਹ ਅੰਬ ਦਾ ਰਸ ਐਸਾ ਉਸ ਗਿਟਕ ਦਾ ਸਵਾਦ ਹੈ, ਬਾਹਰ ਕੱਢ ਕੱਢ ਕੇ ਬਾਰ ਬਾਰ ਚੂਸਦਾ। ਸਿਆਣੇ ਤਾਂ ਇਹ ਕਹਿੰਦੇ ਨੇ ਉਹ ਭਲਿਆ, ਨਾਮ ਰਸ ਵੀ ਐਸਾ ਬਣ ਜਾਂਦਾ, ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਉਸ ਰਸ ਵਿੱਚ ਐਸਾ ਆਨੰਦਿਤ ਹੋ ਜਾਂਦਾ। ਪਰ ਜਿਸ ਵਿਅਕਤੀ ਦੇ ਅੰਦਰ ਉਹ ਪ੍ਰੇਮਾ ਭਗਤੀ ਦੀ ਗੱਲ ਨਹੀਂ ਬਣੀ, ਉੱਥੇ ਸਤਿਗੁਰੂ ਕਹਿੰਦੇ ਨੇ ਉਸ ਦਾ ਜੀਵਨ ਸਮਝ ਲੈਣਾ, ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਂ ਹੀ ਤਨ, ਉਸ ਦਾ ਜੀਵਨ ਸੂਰ ਅਤੇ ਕੂਕਰ ਜੈਸਾ ਹੈ। ਪਰ ਅਗਲੇ ਸਲੋਕ ਵਿੱਚ ਸਤਿਗੁਰੂ ਕੂਕਰ ਦਾ ਇੱਕ ਹੋਰ ਅੰਗ ਪੇਸ਼ ਕਰਦੇ ਨੇ, ਸਵਾਮੀ ਕੋ ਗ੍ਰਹਿਓ ਜਿਉਂ ਸਦਾ। ਉਹ ਕੂਕਰ ਸਵਾਮੀ ਦਾ ਗ੍ਰਹਿ ਕੂਕਰ ਨਹੀਂ, ਉਹ ਦਰ ਦਰ ਦਾ ਕੂਕਰ ਹੈ, ਉਹ ਮਨਮੁਖ ਦੇ ਜੀਵਨ ਦੀ ਦਿੱਤੀ ਤਸ਼ਬੀਹ। ਇੱਥੇ ਸਤਿਗੁਰੂ ਕਹਿੰਦੇ ਨੇ ਇੱਕ ਉਹ ਕੂਕਰ ਹੈ ਜਿਹੜਾ ਮਾਲਕ ਦੇ ਘਰ ਵਿੱਚ ਰਹਿੰਦਾ, ਸਵਾਮੀ ਕੋ ਗ੍ਰਹਿਓ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ। ਉਹ ਕੂਕਰ ਆਪਣੇ ਸਵਾਮੀ ਦਾ ਘਰ ਕਦੀ ਵੀ ਨਹੀਂ ਛੱਡਦਾ, ਮਾਲਕ ਦੇ ਘਰ ਵਿੱਚ ਹੀ ਰਹਿ। ਉਸ ਕੂਕਰ ਨੂੰ ਮਾਲਕ ਨਾਲ ਪਿਆਰ ਪੈ ਗਿਆ, ਉਸ ਕੂਕਰ ਨੂੰ ਮਾਲਕ ਦੇਖੇ ਬਿਨਾਂ ਚੈਨ ਨਹੀਂ। ਮੈਂ ਦੇਖਿਆ ਘਰਾਂ ਦੇ ਕੁੱਤੇ, ਅਗਰ ਕਦੀ ਮਾਲਕ ਘਰੋਂ ਬਾਹਰ ਚਲਾ ਜਾਏ, ਕੂਕਰ ਨੂੰ ਇਕੱਲਾ ਛੱਡ ਜਾਏ, ਤੇ ਮੈਂ ਤੇ ਇਹ ਵੀ ਦੇਖਿਆ ਵੀ ਮਾਲਕ ਅਜੇ ਤਿਆਰੀ ਕਰ ਰਿਹਾ ਹੋਵੇ ਨਾ ਬਾਹਰ ਜਾਣ ਦੀ, ਤੇ ਸਮਝ ਜਾਂਦਾ ਵੀ ਕਿਤੇ ਚੱਲਿਆ, ਅੱਗੇ ਪਿੱਛੇ ਪੂਛ ਹਿਲਾਏਗਾ, ਮਾਲਕ ਚਲਾ ਜਾਏ ਤੇ ਤੜਫੇਗਾ, ਮਾਲਕ ਘਰ ਆ ਜਾਏ ਤੇ ਚਾਹ ਨਾਲ ਮਾਲਕ ਨੂੰ ਆ ਮਿਲਣ ਵਾਸਤੇ ਹਰ ਹੀਲਾ ਕਰੇਗਾ। ਇਹ ਸੱਚ ਹੈ ਨਾ, ਉਹ ਸਵਾਮੀ ਦੇ ਗ੍ਰਹਿ ਦਾ ਕੁੱਕਰ ਹੈ। ਜਿਸ ਦਿਨ ਉਸ ਮਾਲਕ ਦੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਕੁੱਕਰ ਬਣ ਗਏ, ਫਿਰ ਰਸਨਾ ਬੋਲਦੀ ਹੈ, ਹਮ ਕੂਕਰ ਤੇਰੇ ਦਰਬਾਰ, ਹਮ ਕੂਕਰ ਤੇਰੇ ਦਰਬਾਰ, ਭੌਂਕ ਆ ਗਏ ਬਦਨ ਪਸਾਰ, ਭੌਂਕ ਆ ਗਏ ਬਦਨ ਪਸਾਰ। ਇਹ ਮਾਲਕ ਅਸੀਂ ਤੇਰੇ ਦਰ ਦੇ ਕੂਕਰ ਹਾਂ। ਅਨੰਦਪੁਰ ਸਾਹਿਬ ਦਸ਼ਮੇਸ਼ ਪਾਤਸ਼ਾਹ ਜੀ ਬੈਠੇ ਨੇ, ਭੋਜਨ ਦੀ ਥਾਲੀ ਅੱਗੇ ਆਈ ਏ, ਸਾਹਿਬਾਂ ਰੋਟੀ ਚੁੱਕੀ, ਅੱਧੀ ਰੋਟੀ ਤੋੜ ਪਾਸ ਬੈਠੇ ਕੁੱਤੇ ਦੇ ਅੱਗੇ ਸੁੱਟੀ, ਇੱਧਰ ਬੈਠੇ ਭਾਈ ਨੰਦ ਲਾਲ ਹੱਥ ਜੋੜ ਬੋਲੇ, ਪਾਤਸ਼ਾਹ ਅੱਧੀ ਰੋਟੀ ਉਸ ਕੁੱਤੇ ਨੂੰ ਪਾਈ ਜੇ, ਅੱਧੀ ਰੋਟੀ ਇਸ ਕੂਕਰ ਨੂੰ ਪਾ ਦਿਓ। ਅਤੇ ਦਸ਼ਮੇਸ਼ ਪਾਤਸ਼ਾਹ ਕਹਿਣ ਲੱਗੇ, ਨੰਦ ਲਾਲ ਜਿਹੜੇ ਕੁੱਤੇ ਹੁੰਦੇ ਨੇ ਉਹ ਮੰਗਿਆ ਨਹੀਂ ਕਰਦੇ। ਕੀ ਕਿਹਾ ਨੇ? ਜਿਹੜੇ ਕੂਕਰ ਹੁੰਦੇ ਨੇ ਉਹ ਮੰਗਿਆ ਨਹੀਂ ਕਰਦੇ, ਜਿਹੜੇ ਮੰਗ ਲੈਣ ਉਹ ਕੁੱਤੇ ਨਹੀਂ ਹੋਇਆ ਕਰਦੇ। ਅਤੇ ਭਾਈ ਨੰਦ ਲਾਲ ਦੇ ਹੱਥ ਜੁੜ ਗਏ ਅਤੇ ਆਖਿਆ ਸੀ, ਪਾਤਸ਼ਾਹ ਅਜੇ ਬੋਲਦਾ ਹਾਂ, ਲਾਲ ਸਗ ਗੁਲਾਮ ਗੁਰੂ ਗੋਬਿੰਦ ਸਿੰਘ, ਪਾਤਸ਼ਾਹ ਅਜੇ ਮੈਨੂੰ ਇੰਝ ਲੱਗਦਾ ਆਪ ਦੇ ਦਰ ਦਾ ਕੂਕਰ ਬਣਨ ਦੀ ਜਾਂਚ ਵੀ ਨਹੀਂ ਆਈ। ਰਹਿਮਤ ਕਰ ਦਿਓ, ਕਿਤੇ ਦਰ ਦਾ ਕੂਕਰ ਬਣ ਜਾਵਾਂ। ਅਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਸਵਾਮੀ ਕੋ ਗ੍ਰਿਹੋ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਇੰਝ ਅਕਾਲ ਪੁਰਖ ਵਾਹਿਗੁਰੂ ਨੂੰ ਭਜੋ, ਇੰਝ ਸਿਮਰਨ ਕਰੋ, ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ, ਨਾ ਨਾ ਮਨ ਨਾ ਰਹੇ, ਖਿਆਲਾਂ ਦੀ ਉਡਾਰੀ ਵਿੱਚ ਮਨ ਨਾ ਦੌੜਿਆ ਫਿਰੇ, ਇਹ ਚਿੱਤ ਐਸਾ ਨਾ ਹੋਵੇ, ਰਸਨਾ ਦੇ ਬੋਲਾਂ ਦਾ ਸਾਥ ਨਾ ਦੇਵੇ ਤੇ ਜ਼ੁਬਾਨ ਕੁਛ ਹੋਰ ਬੋਲੇ, ਦਿਲ ਕੁਝ ਹੋਰ ਬੋਲੇ, ਜ਼ੁਬਾਨ ਕਿਧਰੇ ਹੋਰ ਜੁੜੀ ਏ ਅਤੇ ਅੰਦਰਲਾ ਮਨ ਤੇਰਾ ਉਹ ਕਿਧਰੇ ਹੋਰ ਜੁੜ ਬੈਠਾ, ਇਹ ਸਮਝੀ ਅਜੇ ਸਵਾਮੀ ਕੇ ਗ੍ਰਹਿ ਦਾ ਕੂਕਰ ਨਹੀਂ ਬਣ ਪਾਇਆ। ਸੱਚ ਹੀ ਨਾ, ਪੀਰ ਬੁੱਧੂ ਸ਼ਾਹ ਇੱਕ ਦਿਨ ਆਪਣੇ ਪੀਰ ਮੁਰਸ਼ਦ ਅਨਾਇਤ ਸ਼ਾਹ ਨਾਲ ਕਿਸੇ ਗੱਲੋਂ ਨਾਰਾਜ਼ ਹੋ ਗਏ, ਨਾਰਾਜ਼ ਹੋ ਗਏ ਅਤੇ ਕਹਿੰਦੇ, ਪੀਰ ਬੁੱਲੇ ਸ਼ਾਹ ਜੀ ਧਿਆਨ 'ਚ ਰੱਖ ਲੈਣਾ, ਖਿਮਾ ਕਰਨਾ, ਪੀਰ ਬੁੱਲੇ ਸ਼ਾਹ ਆਪਣੇ ਪੀਰ ਨਾਲੋਂ, ਗੁਰੂ ਨਾਲੋਂ, ਮੁਰਸ਼ਦ ਨਾਲੋਂ ਨਾਰਾਜ਼ ਹੋ ਗਏ ਅਤੇ ਕਹਿਣ ਲੱਗੇ, ਪੀਰ ਜੀ ਤੁਹਾਡਾ ਡੇਰਾ ਤੁਹਾਨੂੰ ਮੁਬਾਰਕ, ਮੇਰਾ ਘਰ ਮੈਨੂੰ ਮੁਬਾਰਕ, ਮੈਂ ਚੱਲਿਆ। ਬੜਾ ਰੋਕਿਆ, ਕਹਿੰਦੇ ਨਹੀਂ ਮੈਂ ਨਹੀਂ ਰਹਿਣਾ, ਚੱਲਿਆ ਮੈਂ। ਜਦੋਂ ਬੁੱਲੇ ਸ਼ਾਹ ਆਪਣੇ ਮੁਰਸ਼ਦ ਦਾ ਅਸਥਾਨ ਛੱਡ ਕੇ ਚੱਲ ਪਏ ਨੇ, ਅਗਾਂਹ ਕੀ ਵੇਖਿਆ, ਇੱਕ ਘਰ ਦੇ ਮਾਲਕ ਨੇ ਆਪਣੇ ਕੁੱਤੇ ਨੂੰ ਕਿਸੇ ਗਲਤੀ ਕਾਰਨ ਜੁੱਤੀ ਪਕੜੀ ਅਤੇ ਮਾਰ ਮਾਰ ਕੇ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਹ ਜੁੱਤੀਆਂ 'ਤੇ ਖਾਂਦਾ ਪਰ ਚੌਂ ਚੌਂ ਕਰਕੇ ਮੁੜ ਅੰਦਰ ਨੂੰ ਵੜਦਾ, ਉਹ ਫਿਰ ਮਾਲਕ ਬਾਹਰ ਕੱਢਦਾ, ਉਹ ਮੁੜ ਫਿਰ ਅੰਦਰ ਨੂੰ ਵੜਦਾ। ਪੀਰ ਬੁੱਲੇ ਸ਼ਾਹ ਰੁਕ ਗਏ ਅਤੇ ਕਹਿਣ ਲੱਗੇ, ਓਏ ਮਨਾ ਇੱਧਰ ਵੇਖ ਕੁੱਤੇ ਵੱਲ, ਸਾਈਂ ਦਾ ਦਰ ਮੂਲ ਨਾ ਛੱਡਦੇ, ਜੇ 100 ਮਾਰਨ ਜੁੱਤੇ ਚੱਲ ਬੁੱਲਿਆ ਉੱਠ ਪੀਰ ਮਨਾ ਲੈ, ਨਹੀਂ ਤੇ ਬਾਜੀ ਲੈ ਗਏ ਕੁੱਤੇ। ਇਹ ਸੱਚ, ਆਪਣੇ ਮਾਲਕ ਦੇ ਦਰ ਦਾ ਕੂਕਰ ਇੰਝ ਬਣ ਜਾਏ ਕਿ ਜਿਵੇਂ ਘਰ ਦੇ ਦਰ ਦਾ ਉਹ ਕੂਕਰ ਹੈ। ਇਹ ਮੇਰੇ ਮਾਲਕ, ਇਹ ਸੱਚੇ ਪਾਤਸ਼ਾਹ ਦੁੱਖ ਦੇਵੇਂ, ਕਿਤੇ ਜ਼ਿੰਦਗੀ ਵਿੱਚ ਸੁੱਖ ਦੇਵੇਂ, ਤੇਰੀ ਆਗਿਆ ਸਮਝਾਂ, ਤੂੰ ਆਗਿਆ ਕਰਕੇ ਦੁੱਖ ਅਤੇ ਸੁੱਖ ਦਿੰਦਾ ਹੈ ਪਰ ਆਪੂ ਨਹੀਂ ਦਿੰਦਾ, ਦਿੰਦਾ ਸਾਡੇ ਕਰਮਾਂ ਦਾ ਫਲ ਸਾਡੀ ਝੋਲੀ ਵਿੱਚ ਹੈ। ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾ ਹੀ ਜਾਏ, ਹੋਰ ਤਾਂ ਦੂਜੀ ਜਗ੍ਹਾ ਨਹੀਂ, ਕਿੱਥੇ ਜਾਵਾਂ ਤੈਨੂੰ ਛੱਡ ਕੇ, ਹੋਰ ਕਿਸ ਨਾਲ ਆਪਣਾ ਆਪਾ ਜੋੜਾਂ। ਇਸ ਢੰਗ ਨਾਲ ਸਾਹਿਬ ਕਹਿੰਦੇ ਨੇ ਆਪਣੇ ਮਾਲਕ ਦੇ ਦਰ ਨਾਲ ਜੁੜ ਜਾਣਾ ਜਿਵੇਂ ਸਵਾਮੀ ਦੇ ਗ੍ਰਹਿ ਨਾਲ ਜੁੜਿਆ ਹੋਇਆ ਇੱਕ ਕੂਕਰ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਮੈਂ ਇੱਕ ਬੇਨਤੀ ਕਰਾਂਗਾ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਵੇਂ ਸਾਨੂੰ ਇੱਕ ਮਨ ਅਤੇ ਇੱਕ ਚਿੱਤ ਹੋ ਕੇ ਸਿਮਰਨ ਦੇ ਲਈ ਬਚਨ ਕੀਤਾ ਨੇ, ਗੁਰੂ ਕੇ ਸਿੱਖ ਨੇ ਸਤਿਗੁਰਾਂ ਦੀ ਅਸੀਸ ਲੈ ਕੇ ਇੱਕ ਮਨ ਅਤੇ ਇੱਕ ਚਿੱਤ ਹੋ ਕੇ ਆਪਣੇ ਗੁਰੂ ਦੇ ਬੋਲਾਂ ਨੂੰ ਅੰਦਰ ਸੰਭਾਲ ਲਿਆ, ਇਹ ਬਹੁਤ ਜ਼ਰੂਰੀ ਹੈ। ਇੱਕ ਸੰਗੀਤਕਾਰ ਹੋਇਆ ਆਪਣੇ ਸ਼ਾਗਿਰਦਾਂ ਨੂੰ ਸੰਗੀਤ ਸਿਖਾਉਂਦਾ, ਉਸ ਸੰਗੀਤਕਾਰ ਉਸਤਾਦ ਦੇ ਘਰ ਵਿੱਚ ਇੱਕ ਕੁੱਤਾ ਰੱਖਿਆ ਹੋਇਆ, ਉਹ ਕੁੱਤਾ ਕੋਲ ਬੈਠਾ ਰਹਿੰਦਾ, ਸੁਣਦਾ ਰਹਿੰਦਾ ਬੜੇ ਧਿਆਨ ਨਾਲ। ਹੁਣ ਮਾਲਕ ਨੇ, ਸੰਗੀਤਕਾਰ ਉਸਤਾਦ ਨੇ ਆਪਣੇ ਸ਼ਾਗਿਰਦ ਨੂੰ ਸਾ ਰੇ ਗਾ ਮਾ ਪਾ ਧਾ ਨੀ ਸਾ ਦੀ ਮੁਹਾਰਨੀ ਸਿਖਾਉਣ ਦੇ ਲਈ ਸਾ ਸੁਰ ਲਾਇਆ। ਜਦੋਂ ਸੁਰ ਲਾਇਆ ਸਾ ਤੇ ਸ਼ਾਗਿਰਦ ਨੂੰ ਆਖਿਆ ਵੀ ਤੂੰ ਲਾ, ਉਹ ਬੇਸੁਰਾ ਬੋਲੇ। ਫਿਰ ਉਸਨੇ ਸਾ ਲਾਇਆ, ਫਿਰ ਉਸ ਨੂੰ ਸਮਝਾਇਆ ਵੀ ਧਿਆਨ ਨਾਲ ਸੁਣ, ਬੋਲਾ ਧਿਆਨ 'ਚ ਰੱਖਿਓ। ਸੰਗੀਤ ਦੀ ਦੁਨੀਆ ਵਿੱਚ ਉਸਨੂੰ ਬੋਲਾ ਕਹਿੰਦੇ ਨੇ ਜਿਹੜਾ ਸਾਜ ਦੇ ਸੁਰ ਨਾਲ ਆਪਣਾ ਸੁਰ ਨਾ ਮਿਲਾ ਸਕੇ। ਤੇ ਉਹਨੇ ਆਖਿਆ ਬੋਲਾ ਧਿਆਨ ਨਾਲ ਸੁਣ, ਫਿਰ ਲਾ ਸਾ, ਨਹੀਂ ਲੱਗਾ। ਇਸ ਨੇ ਜਦੋਂ ਸ਼ਾਗਿਰਦ ਨੂੰ ਕਿੰਨੀ ਵਾਰੀ ਸਾ ਬੋਲ ਕੇ ਸਾ ਲਾਉਣ ਲਈ ਆਖਿਆ, ਨਹੀਂ ਲਾਇਆ, ਇੱਧਰ ਕੁੱਤਾ ਪਿਆ ਸੁਣਦਾ ਸੀ। ਜਦੋਂ ਇਸ ਨੇ ਹੁਣ ਅਗਲੀ ਵਾਰੀ ਉਸਤਾਦ ਨੇ ਸਾ ਦਾ ਸੁਰ ਕੱਢਿਆ, ਕੁੱਤੇ ਨੇ ਆਪਣੀ ਆਵਾਜ਼ ਵਿੱਚ ਸਾ ਨਾਲ ਸਾ ਮਿਲਾ ਦਿੱਤਾ। ਵਾਹ, ਇਹ ਰਾਹ 'ਤੇ ਗਿਆ, ਕੁੱਤੇ ਨੇ ਵੀ ਓਨਾ ਸੁਰ ਉੱਚਾ ਚੁੱਕਿਆ ਅਤੇ ਨਾਲ ਹੀ ਊ ਕਰਦਿਆਂ ਉਸੇ ਸੁਰ ਨਾਲ ਆਪਣੀ ਆਵਾਜ਼ ਕੱਢਣੀ ਸ਼ੁਰੂ ਕਰ ਦਿੱਤੀ। ਇਹ ਸੰਗੀਤਕਾਰ ਕਹਿਣ ਲੱਗਾ, ਵਾਹ, ਇਸ ਨੇ ਆਪਣੇ ਕੁੱਤੇ ਦਾ ਨਾਂ ਰੱਖਿਆ ਸੀ ਮਾਸਟਰ। ਮਾਸਟਰ ਜਦੋਂ ਆਵਾਜ਼ ਦੇਣੀ ਮਾਸਟਰ, ਇਹ ਕਹਿਣ ਲੱਗਾ ਮੈਂ ਹੁਣ ਆਪਣੀ ਇੱਕ ਸੰਗੀਤ ਕੰਪਨੀ ਖੋਲ੍ਹਾਂਗਾ, ਉਸ ਮੇਰੀ ਕੰਪਨੀ ਦਾ ਨਾਮ HMV ਹਿਜ ਮਾਸਟਰ ਵਾਇਸ ਹੋਵੇਗਾ ਅਤੇ ਮੇਰਾ ਟ੍ਰੇਡ ਮਾਰਕ ਇਹ ਮੇਰਾ ਕੁੱਤਾ ਹੋਵੇਗਾ, ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਵੀ ਬੰਦੇ ਮੇਰਾ ਸੁਰ ਸੁਣ ਕੇ ਸੁਰ ਨਾਲ ਸੁਰ ਨਹੀਂ ਮਿਲਾ ਸਕਦੇ, ਮੇਰੇ ਕੋਲ ਰਹਿਣ ਵਾਲਾ ਕੁੱਤਾ ਮੇਰੇ ਸੁਰ ਨਾਲ ਸੁਰ ਮਿਲਾ ਸਕਦਾ ਹੈ। ਧਿਆਨ 'ਚ ਰੱਖ ਲੈਣਾ, ਅੱਜ ਤੱਕ ਉਹ ਕੰਪਨੀ ਚੱਲਦੀ ਹੈ HMV ਹਿਜ ਮਾਸਟਰ ਵਾਇਸ, ਔਰ ਕੁੱਤਾ ਸਪੀਕਰ ਅੱਗੇ ਐਨ ਬੜੇ ਧਿਆਨ ਨਾਲ ਖਲੋਤਾ ਵਿਖਾਇਆ ਗਿਆ। ਕਹਿੰਦਾ ਜਦ ਤੱਕ ਮੇਰਾ ਇਸ ਕੰਪਨੀ ਦਾ ਨਾਂ ਚੱਲੇਗਾ, ਕੁੱਤੇ ਦਾ ਨਾਲ ਹੀ ਟ੍ਰੇਡ ਮਾਰਕ ਚੱਲੇਗਾ। ਇਹ ਸੱਚ ਹੈ, ਮਾਲਕ ਦੇ ਦਰ ਦਾ ਕੂਕਰ ਬਣ ਜਾਏ, ਜੋ ਬੋਲ ਮੇਰੇ ਗੁਰੂ ਬੋਲਦੇ ਨੇ ਉਹ ਬੋਲ ਫਿਰ ਅੰਦਰੋਂ ਸਿੱਖ ਦੇ ਵੀ ਨਿਕਲਦੇ ਨੇ। ਨਾਨਕ ਇਹ ਵਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਉਹ ਇੱਕ ਮਨ ਇੱਕ ਚਿੱਤ ਹੋ ਕੇ ਉਸ ਮਾਲਕ ਦਾ ਆਰਾਧਨ ਕਰ, ਔਰ ਇੱਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਤੀਰਥ ਬਰਤ ਔਰ ਦਾਨ ਕਰ, ਮਨ ਮੈਂ ਤਰੈ ਗੁਮਾਨ, ਨਾਨਕ ਨਿਹਫਲ ਜਾਤ ਤਹਿ ਜਿਉਂ ਕੁੰਚ ਰਿਸ਼ ਨਾਨ। ਤੀਰਥ 'ਤੇ ਗਿਆ, ਟੁੱਬੀ ਲਾਈ, ਬਰਤ ਰੱਖੇ ਅਤੇ ਦਾਨ ਕੀਤਾ। ਅਖੌਤੀ ਧਰਮ ਦੀ ਦੁਨੀਆ ਵਿੱਚ ਇਹਨਾਂ ਤਿੰਨ ਸਾਧਨਾਂ ਦੀ ਬੜੀ ਗੱਲ ਪ੍ਰਚਲਿਤ ਕੀਤੀ ਗਈ ਹੈ ਵੀ ਤੀਰਥ ਇਸ਼ਨਾਨ ਕਰਨਾ ਚਾਹੀਦਾ, ਵਰਤ ਰੱਖਣਾ ਚਾਹੀਦਾ ਔਰ ਦਾਨ ਕਰਨਾ ਚਾਹੀਦਾ। ਪਰ ਮੇਰੇ ਸਾਹਿਬ ਕਹਿਣ ਲੱਗੇ, ਇਹ ਤੂੰ ਕੀਤੇ ਧਰਮ ਦੇ ਕਦਮ, ਤੀਰਥ 'ਤੇ ਗਿਆ, ਵਰਤ ਰੱਖਿਆ ਔਰ ਦਾਨ ਕੀਤਾ ਅਤੇ ਮਨ ਵਿੱਚ ਭਰ ਲਿਆ ਗੁਮਾਨ ਵੀ ਮੇਰੇ ਵਰਗਾ ਕੌਣ, ਮੈਂ ਤੀਰਥ 'ਤੇ ਟੁੱਬੀ ਲਾ ਕੇ ਆਇਆ। ਧਿਆਨ 'ਚ ਰੱਖ ਲੈਣਾ, ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ, ਉਹ ਤੀਰਥ ਨਾਤਾ ਕੀ ਕਰੇਗਾ ਅਗਰ ਮਨ ਵਿੱਚ ਗੁਮਾਨ ਲੈ ਕੇ ਬੈਠ, ਸੋਚਦਾ ਲੈ मैं घर छड़ के काम कार छड़ के आया, मैं तीरथ ते टुब्बी ला के चलिया। भलिया तीरथ ते टुब्बी नाल तेरे तन दी मैल पसीना ते उतर गया, पर तीरथ ते टुब्बी ला के मन विच मैल भर के लैके चला गया। वर्त रखिया, वर्त करें चंद्रायना, हजूर दा कथन है, वर्त करें चंद्रायना से किते ना लिखा सारियां वर्तां चो औखा वर्ते चंद्रायन वर्त। वर्त करें चंद्रायना से किते ना लिखा, एक महीना कहिंदे ने चलदा पुरातन जिहड़ा कर्म कांड दा ना वख्यान है, उस अनुसार मैं गल सांझी कर लगा। चूंकि सतगुरां दी बाणी विच आया भी वर्त करें चंद्रायना, मैंने थोड़ी खोज भी करनी पई। चंद्रायन वर्त रखण वाले की करदे ने, जिस दिन मसिया उस दिन वर्त करदे ने शुरू। भुखे पूरे भी आकाश विच चंद नहीं भुखे रहना, अगले दिन एक ग्राही रोटी दी, उस तो अगले दिन दो ग्राहियां रोटी दियां, इंज करदिया करदिया पूर्णमासी नूं पूरी एक रोटी खानी, फिर उस तो अगले दिन एक ग्राही घट, फिर एक ग्राही होर घट, करदिया करदिया मस्या नूं जाके फिर भुखे रहना। महीना लगाया वर्त रखिया चंद्रायन, सतगुरु कहन लगे भर गया गुमान विच लै, एडा वड्डा वर्त मैं रखिया, मेरे वर्गा होर कौन। ते सच यह है भी इहो जे अखौती धर्म दे कर्म कांड वाले कर्म करके नाल गुमान भरदा फिरदा, दान कीता लो मेरा एक कीता दान, कौन बराबरी कर सकता, एडा वड्डा मैं दान कीता। सतगुरु कहन लगे ओ भलिया वड्डे तो वड्डे दान तीरथ ते व्रत दे कर्म करके जे मन विच गुमान भर लिया, ते ए गल जानी भी तू अपने जीवन विच सारे ओ कीते कर्म कांड दे कर्म निष्फल कर ले। नानक निष्फल जात तह ज्यों कुंचर इशनान, हाथी नीर नवालिया। की कीता सिर शार उड़ावे, कुंचर इशनान ध्यान च रखियो, हाथी नू नुहाया नहीं सी, इन्नी तन ते मैल नज़र नहीं आउंदी सी, जदों पानी विच नुहाया बाहर कढ़िया ते सुंड दे नाल चुक चुक के मिट्टी ओ अपने सिर ते सारे शरीर ते पा ली। ओ हुण गिले गिले शरीर ते मिट्टी ऐसी जम के उस नू बदशकल कर गई के ए समझ लेना हाथी इशनान करन तो पहला इन्ना बातर नज़र नहीं सी आउंदा जिन्ना इशनान करन तो बाद पैड़ा नज़र आउण लग। शायद तीर्थ वर्त दान ना किते होण ते एडा हंकारी ना होवे, पर ये कर्म करके गुमान विच भर के हंकारी बन के सारे कर्म निष्फल कर लैंदा है। सिर कंपियो पग डग मगै नैन जोत ते हीन, कहो नानके बिद भई तौ नहर रस लीन। सिर कंब रिहा पैर डग मगांदे ने, अखां तो नज़र नहीं आउंदा, हालत जीवन दे अंतम पड़ा दी ए हो गई है, शरीर दा कोई अंग काम करन दे काबल ही नहीं रह गए। सिर हिलदा कंबदा पैर डग मगांदे ने, लड़ खड़ांदे ने, अखां तो नज़र नहीं आउंदा। हजूर कहन लगे हालत इतनी बुढ़ापे दी हो गई, कहो नानक एह बिद भई जीवन दी ए दशा हो गई, पर तौ नहर रस लीन। अजे भी दुनिया दे रसां दी ख्वाहिश अंदर भरी, पुंडर केस कुसम ते तौले सपत पताल की बाणी, लोचन श्रमै बुद्ध बल नाठी ता काम पवस मदानी। केस कौल फुल्लां नालों भी चिट्टे, पुंडर केस कुसम ते तौले सपत पताल की बाणी, इन्नी आवाज घट सुनदी है, बंदा कोल खलोता उच्ची बोल रहा है, इसनू इंज लगता जिवें सत्तवें पताल चों आवाज आई होवे। ते जदों आप बोलदा ना, जवानी विच बोलदा सी बड़ा गज के, ओ पुत्रा ओ की करदा, हुण हालत यह होगी उन बोलता ओ पुत्रा ओ की करदा, ध्यान च रख लेना, इंज लगता जिवें सत्तवें पताल चों आवाज आई होवे, ना सुनन दी ते ना बोलन दी समर्थ, जीवन दी दशा इस पड़ा ते पहुंच गई, पर अंदर मन दी दशा कित्थे खलोती है। लोचन सरमै अखां विचों नीर बहिंदा बल बुद्ध नाठी बल शरीर दा नस गया बुद्धि दा बल नस गया पर तां काम पवस मधानी काम अपनी मधानी अजे भी अंदर चलाई जा रही अजे भी कामक बिरती अजे भी दुनिया दे रस कस दी बिरती अंदर मौजूद है। हजूर कहन लगे भलिया हाल ते देख अपना पता नहीं कदों फूक निकल जानी है कदों जीवन अज ते अंतम पड़ा ते खलोता पक्का सबूत तेरे वास्ते बनिया बैठा है। तू अजे भी हरी दा रस नहीं लिया अजे भी नाम रस विच अपनी सुरत नहीं जोड़ी। निज कर देखियो जगत मैं को काहू को नाहे नानक थिर हर भगत है तह राखो मन माहे। निज कर देखियो जगत मैं की कीता इस संसार नू अपना बनाया कि अभी पुत्र मेरा अपना ए पत्नी मेरी अपनी ए पति मेरा अपना ए घर मेरा अपना ध्यान च रख लेना पर को काहू को नाहे ये गल सिद्धांतक तौर ते पक्की है। चलो शरीर छड़िया उस तो बाद ते सब कुछ बेगाना हो ही जांदा है जीवन काल विच भी कोई किसे दा नहीं बनता सब अपने सुख दे ये देखते ही है ना जीवन काल विच ही जदों बुढ़ापे दे पड़ा ते पहुँच जांदा है कोई भी बात नहीं पुछ। कई बार तो जवानी विच ही साथी साथ छड़ देंदे ने जिन्हां नूं मैं सचमुच अपना बनाया जिन को चित मैं चित वो नित मैं तिन की रत मोतन माहे रति ना वो आन पुमान के संग रति फुनता मन में गणका ग्रह कीना त्रिक है मोहे अबला कंदर पै और मोहे दिकार जो मार अधीना एह प्रीत की रीत समूह तजी नृप होए जोगीशर ईशर चीना। पर श्री हरि जी कहंदे ने कहन लगे जेड़ी राणी नू मैं अपना बनाया वो अगां तो अगां वध चलन निकल के किधरे होर जिस नाल उस स्ने लगाया वो किधरे होर जिस नाल उस स्ने लगाया वो किधरे होर लानत है मना तू एहो जे संसार नाल प्रीत जोड़ी बैठा जगत मैं झूठी देखी प्रीत अपने सुख सो ही सब फांदे हो क्या दारा क्या मीत मेरो मेरो सबे कहत हैं हित स्यों बांधे हो चीत अंतकाल संगी नह को ए अचरज है रीत मान मूरख आज हूं न समझत सिख दे हार्यो नीत नानक भौजल पार पर जो गावे प्रभ के गीत। वो भलिया इस संसार विच कोई किसे दा नहीं नानक थिर हर भगत है तह राखो मन माहे। थिर टिकन वाली साथ देन वाली हर कदम दा सहारा बनन वाली ओ है हरी दी भगती उस वाहिगुरु दी भगती जिन्ना ने अपने मन विच रख ली जिन्ना ने अंदरों धर के मन विचों वाहिगुरु वाहिगुरु नू अपना जीवन साथी बना लिया ये बेनती कर दियां ओ लोक दा भी सहारा ओ परलोक दा भी सहारा सज्जन सेई नाल मैं चलदियां नाल चलन जिथे लेखा मंगी जाए तिथे खड़े दिसन। इस करके साहब कहन लगे हरी दी भगती स्थित रखन वाली टिकाओ देन वाली ते साडे नाल हर वेले रहन वाली एक ऐसी शक्ति दा सहारा है भी उस वाहिगुरु दे सिमरन नू मन विच रखना। जग रचना सब झूठ है जान ले हो रे मीत कह नानक थिर नार है ज्यों बालू की पीत। जग रचना ते है ए बनिया होया संसार ते है पर सब झूठ इस विच कुछ भी सच नहीं। ए मेरे मित्र ए गल अपने मन विच जानना कर ले भी संसार दी रचना सब झूठ है इस विच कुछ भी थिर नहीं। पहली पंक्ति इस पंक्ति दा जरूर आपसी भाव पक्का रख लेना उधर आख्या सी नानक थिर हर भगत है इत्थे सतगुरु कहंदे ने जेड़े संसार नाल तो जुड़े हैं इस संसार विच कह नानक थिर ना रह ज्यों बालू की पीत जिवें बालू की पीत ਬਾਲੂ ਕਹਿੰਦੇ ਨੇ ਰੇਤ ਨੂੰ, ਭੀਤ ਕਹਿੰਦੇ ਨੇ ਦੀਵਾਰ ਨੂੰ। ਪੁਰਾਤਨ ਸਮੇਂ ਵਿੱਚ ਦੋ ਫੱਟੇ ਵਿੱਚ ਕਾਬਲੇ ਜੋੜ ਕੇ ਬੰਨ ਲੈਣੇ, ਥੋੜ੍ਹੀ ਵਿੱਥ ਰੱਖ ਕੇ, ਫੁੱਟ ਦੀ ਵਿੱਥ, ਡੇਢ ਫੁੱਟ ਦੀ ਵਿੱਥ ਰੱਖ ਕੇ ਦੋ ਫੱਟਿਆਂ ਨੂੰ ਬੰਨ ਦੇਣਾ। ਉਹ ਫੁੱਟ ਡੇਢ ਫੁੱਟ ਵਿੱਚ ਮਿੱਟੀ ਪਾ ਪਾ ਕੁੱਟ ਕੁੱਟ ਕੇ ਉਸ ਨੂੰ ਕੁਛ ਸਮੇਂ ਬਾਅਦ ਜਦੋਂ ਮਿੱਟੀ ਸੁੱਕ ਜਾਣੀ, ਫੱਟੇ ਖੋਲ੍ਹਦੇ ਨੇ, ਉਹ ਦੀਵਾਰ ਮਿੱਟੀ ਦੀ ਚੀਕਣੀ ਮਿੱਟੀ ਸੀ, ਉਹ ਦੀਵਾਰ ਕਈ ਦੇਰ ਤੱਕ ਖਲੋਤੀ ਰਹਿਣੀ। ਪਰ ਜੇ ਦੋ ਫੱਟੇ ਬੰਨ ਕੇ ਫੁੱਟ ਡੇਢ ਫੁੱਟ ਦੀ ਵਿੱਥ ਰੱਖ ਕੇ ਵਿੱਚ ਆ ਰੇਤ ਜਿਹੜੀ ਸੀਮਟ ਵਿੱਚ ਪਾ ਕੇ ਉਸਾਰੀ ਕੀਤੀ ਜਾਂਦੀ, ਅਗਰ ਇਹ ਰੇਤ ਪਾ ਕੇ, ਗਿੱਲੀ ਰੇਤ ਪਾ ਕੇ ਕੁੱਟ ਕੁੱਟ ਕੇ ਅਗਰ ਕੁਝ ਦੇਰ ਉਹਨਾਂ ਫੱਟਿਆਂ ਨੂੰ ਬੰਨੀ ਵੀ ਰੱਖੀਏ, ਜਦੋਂ ਫੱਟੇ ਖੋਲ੍ਹ ਦਿੱਤੇ ਉਹ ਬਣੀ ਹੋਈ ਰੇਤ ਦੀ ਦੀਵਾਰ ਧਿਆਨ 'ਚ ਰੱਖ ਲੈਣਾ, ਹਵਾ ਲੱਗੇਗੀ, ਅੰਦਰਲੀ ਗਿੱਲ ਸਿੱਲ ਉਹ ਸਲਾਬਾ ਸੁੱਕ ਜਾਏਗਾ, ਸਾਰੀ ਦੀ ਸਾਰੀ ਉਹ ਰੇਤ ਦੀ ਦੀਵਾਰ ਜਿਵੇਂ ਕਿਰ ਜਾਂਦੀ। ਹਜ਼ੂਰ ਨੇ ਪ੍ਰਮਾਣ ਵਰਤਿਆ ਜਿਵੇਂ ਰੇਤ ਦੀ ਦੀਵਾਰ ਖੜੀ ਨਹੀਂ ਰਹਿ ਸਕਦੀ, ਇਹ ਭਲਿਆ ਇਹ ਜੀਵਨ, ਇਹ ਸੰਸਾਰ ਵੀ ਸਦਾ ਸਥਿਰ ਨਹੀਂ ਰਹਿ ਸਕਦਾ ਜੀ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ। ਇਸ ਅੱਜ ਦੇ 10ਵੇਂ ਸਲੋਕ ਵਿੱਚ 50 ਨੰਬਰ ਸਲੋਕ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਇੱਥੇ ਸੰਸਾਰ 'ਤੇ ਸ਼੍ਰੀ ਰਾਮ ਜੀ ਵੀ ਆਏ, ਉਹ ਵੀ ਚਲੇ ਗਏ। ਇਸ ਸੰਸਾਰ 'ਤੇ ਰਾਵਣ ਆਇਆ, ਉਹ ਵੀ ਚਲਾ ਗਿਆ। ਇਹ ਸੱਚ ਹੈ, ਸਰੀਰਕ ਤੌਰ 'ਤੇ ਤਨ ਧਾਰ ਕੇ ਦੁਨੀਆ 'ਤੇ ਕੋਈ ਵੀ ਸਦਾ ਕਾਇਮ ਨਹੀਂ ਰਹਿ ਸਕਦਾ, ਚਾਹੇ ਉਹ ਆਪਣਾ ਜੀਵਨ ਸ਼੍ਰੀ ਰਾਮ ਜੀ ਦਾ ਸੀ, ਉਹ ਵੀ ਦੁਨੀਆ ਤੋਂ ਚਲੇ ਗਏ, ਚਾਹੇ ਰਾਵਣ ਸੀ, 1 ਲੱਖ ਪੂਤ 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। ਇਹ ਭਲਿਆ ਰਾਵਣ ਹੂੰ ਤੇ ਅਦਕ ਛਤਰਪਤ ਖਿਨਮੈ ਗਏ ਬਿਲਾਤ, ਰਾਵਣ ਤੋਂ ਵੀ ਵੱਡੇ ਵੱਡੇ ਹੋਰ ਵੀ ਉਹ ਦੁਨੀਆ ਤੋਂ ਸਭ ਡੇਰਾ ਕੂਚ ਕਰ ਜਾਂਦੇ ਨੇ, ਇਸ ਸੰਸਾਰ ਉੱਤੇ ਕੋਈ ਵੀ ਸਥਿਰ ਨਹੀਂ ਰਹਿੰਦਾ। ਇਸ ਕਰਕੇ ਹਜ਼ੂਰ ਨੇ ਤੀਜੇ ਇਸ ਪਹਿਲੇ ਸਲੋਕ ਵਿੱਚ ਥਿਰ ਕਿਹਾ ਹਰੀ ਭਗਤੀ, ਦੂਜੇ ਸਲੋਕ ਵਿੱਚ ਸਤਿਗੁਰ ਆਖਿਆ ਇਹ ਬਾਲੂ ਕੀ ਭੇਤ ਥਿਰ ਨਹੀਂ ਰਹਿਣ ਵਾਲੀ, ਇੱਥੇ ਹੁਣ ਨਾਲ ਲੱਗਵੇਂ ਤੀਸਰੇ ਸਲੋਕ ਵਿੱਚ ਵੀ ਸਤਿਗੁਰੂ, 50 ਨੰਬਰ ਸਲੋਕ ਵਿੱਚ ਵੀ ਸਤਿਗੁਰੂ ਕਹਿੰਦੇ ਨੇ, ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉਂ ਸੰਸਾਰ, ਇਹ ਸੰਸਾਰ ਸੁਪਨੇ ਦੀ ਤਰ੍ਹਾਂ ਇੱਥੇ ਕੁਝ ਵੀ ਸਥਿਰ ਨਹੀਂ ਰਹਿੰਦਾ। ਇਹ ਸਹਿਬ ਰਹਿਮਤ ਕਰਨ, ਇਸ ਮਿੱਥਿਆ ਸੰਸਾਰ ਨਾਲੋਂ ਮੋਹ ਤੋੜ ਕੇ ਸੱਚ ਨਿਰੰਕਾਰ ਨਾਲ ਪ੍ਰੀਤ ਜੋੜ ਕੇ ਉਸ ਦਾ ਸਿਮਰਨ ਕਰਕੇ ਜੀਵਨ ਦਾ ਸਹਾਰਾ ਢੂੰਡੀਏ ਅਤੇ ਆਪਣਾ ਜੀਵਨ ਵਾਹਿਗੁਰੂ ਦੀ ਅਸੀਸ ਨਾਲ ਸਫਲਾ ਜੀਵਨ ਗੁਜ਼ਾਰੀਏ, ਨਿਸ਼ਫਲ ਜੀਵਨ ਨਾ ਗੁਜ਼ਾਰੀਏ ਜੀ। ਇਹਨਾਂ ਅੱਖਰਾਂ ਨਾਲ ਅੱਜ ਦੇ ਇਹ 50 ਨੰਬਰ ਸਲੋਕ ਤੱਕ ਕੀਤੇ ਸਲੋਕਾਂ ਦੀ ਵਿਚਾਰ ਭੁੱਲ ਚੁੱਕ ਦੀ ਸਤਿਗੁਰੂ ਅਤੇ ਸਾਧ ਸੰਗਤ ਖਿਮਾ ਬਖਸ਼ਣ ਜੀ, ਇੰਨੇ ਕੁ ਅੱਖਰ ਪ੍ਰਵਾਨ ਕਰਦੇ ਹਾਂ, ਆਓ ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ, ਸਤਿਗੁਰਾਂ ਦੀ ਅਸੀਸ ਲਈਏ ਅਤੇ ਸਾਰੇ ਗੱਜ ਕੇ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਜੁੜਨ ਲਈ ਧਿਆਨ 'ਚ ਰੱਖ ਲੈਣਾ। ਜਦੋਂ ਫਤਿਹ ਗਜਾਈ ਦੀ ਹੈ ਨਾ, ਅਤੇ ਆਪਣਾ ਧਿਆਨ ਵਾਹਿਗੁਰੂ ਜੀ ਨਾਲ ਜੁੜ ਜਾਂਦਾ, ਉਸ ਦਾ ਖਾਲਸਾ ਬਣਨ ਦੇ ਕਦਮ ਉੱਠਦੇ ਨੇ ਅਤੇ ਆਪਣਾ ਜੀਵਨ ਕਰਤੇ ਦੀ ਰਹਿਮਤ ਵਾਲਾ ਬਣ ਜਾਂਦਾ ਜੀ। ਇਸੇ ਤਰ੍ਹਾਂ ਸਤਿਗੁਰੂ ਬਖਸ਼ਿਸ਼ ਕਰਨ, ਕੱਲ੍ਹ ਦੀ ਇੱਕ ਹੋਰ ਹਾਜ਼ਰੀ ਭਰਦੇ ਹਾਂ ਜੋ ਸਤਿਗੁਰਾਂ ਵੱਲੋਂ ਇਸ ਪਾਵਨ ਸਲੋਕ ਮਹੱਲਾ ਨਾਵਾਂ ਦੇ 57 ਸਲੋਕ ਨੇ, ਰਹਿੰਦੇ 7 ਸਲੋਕ ਦੀ ਵਿਚਾਰ ਕੱਲ੍ਹ ਆਪ ਜੀ ਨਾਲ ਸਾਂਝੀ ਕਰ ਸਕਾਂ ਜੀ। ਆਓ ਸਾਰੇ ਗੱਜ ਕੇ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।